ਸੰਤ ਲਾਲ ਸਿੰਘ ਜੀ। ਆਪ ਜੀ ਦਾ ਜਨਮ ਪਿੰਡ ਗੰਗਾਵਾਲੀ ਜ਼ਿਲ੍ਹਾ ਕੈਮਲਪੁਰ ਵਿੱਚ ਸੰਮਤ 1885 ਬਿਕਰਮੀ ਨੂੰ ਅਰੋੜ ਬੰਸ ਘਰਾਣੇ ਵਿੱਚ ਹੋਇਆ। ਮਾਪਿਆਂ ਦਾ ਇਕਲੌਤਾ ਪੁੱਤਰ, ਬੜਿਆ ਚਾਹਵਾਂ ਨਾਲ ਪਾਲਣਾ ਕੀਤੀ। ਘਰ ਵਿੱਚ ਕਿਸੇ ਪਦਾਰਥ ਦੀ ਘਾਟ ਨਹੀਂ ਸੀ। ਖੁੱਲੀ ਖੁਰਾਕ ਦੇ ਕਾਰਨ ਬਚਪਨ ਤੋਂ ਹੀ ਭਰਵਾਂ ਸਰੀਰ ਤੇ ਦਰਸ਼ਨੀ ਜਵਾਨ ਸਨ। 18 ਸਾਲ ਦੀ ਉਮਰ ਵਿੱਚ ਫੌਜੀ ਨੌਕਰੀ ਦਾ ਸ਼ੌਂਕ ਜਾਗਿਆ। ਮਰਦਾਨ ਛਾਉਣੀ ਆ ਕੇ ਆਪਣਾ ਨਾਮ ਤੇ ਪੂਰਾ ਪਤਾ ਨੋਟ ਕਰਵਾਇਆ। ਕਦ ਮਿਣਿਆ ਡਾਕਟਰੀ ਚੋਂ ਪਾਸ ਹੋਏ। ਦਰਸ਼ਨੀ ਚਿਹਰਾ ਤੱਕ ਕੇ ਸਾਹਿਬ ਖੁਸ਼ ਹੋ ਗਿਆ, ਪਰ ਜਦੋਂ ਵਾਕਫੀ ਮੰਗੀ ਤਾਂ ਇੱਥੇ ਆ ਕੇ ਕੰਮ ਰੁਕ ਗਿਆ। ਵਾਕਫ ਇਹਨਾਂ ਦਾ ਕੋਈ ਹੈ ਨਹੀਂ ਸੀ। ਉਸ ਸਮੇਂ ਸੰਤ ਬਾਬਾ ਕਰਮ ਸਿੰਘ ਜੀ ਨੇ ਜਾਮਨੀ ਦੇ ਕੇ ਇਹਨਾਂ ਨੂੰ ਭਰਤੀ ਕਰਵਾਇਆ। ਨੋਟ: ਇਹ ਪ੍ਰਸੰਗ ਵਿਸਤਾਰ ਸਹਿਤ ਪਿੱਛੇ ਲਿਖ ਆਏ ਹਾਂ। ਉਸ ਸਮੇਂ ਬਾਬਾ ਜੀ ਤੋਂ ਉਪਦੇਸ਼ ਲਿਆ ਤੇ ਉਹਨਾਂ ਨਾਲ ਅਟੁੱਟ ਪਿਆਰ ਪੈ ਗਿਆ। ਤਦ ਤੋਂ ਇੱਕੋ ਜਗ੍ਹਾ ਇਕੱਠੇ ਰਹਿਣਾ, ਅੰਮ੍ਰਿਤ ਵੇਲੇ ਜਾਗਣਾ, ਭਜਨ ਅਭਿਆਸ ਕਰਨਾ, ਫਿਰ ਸੰਤਾਂ ਦੇ ਨਾਲ ਆ ਕੇ ਹੀ ਗੁਰਦੁਆਰੇ ਦੀ ਸੇਵਾ ਸੰਭਾਲ ਕਰਨੀ, ਦਿੱਲੀ ਦੇ ਗਦਰ ਵਿੱਚ ਵੀ ਨਾਲ ਰਹਿ ਕੇ ਗਰੀਬ ਮਜਲੂਮਾਂ ਅਭਿਆਗਤਾਂ ਦੀ ਸਹਾਇਤਾ ਕੀਤੀ। ਛੁੱਟੀ ਦੇ ਸਮੇਂ ਇਕੱਠੇ ਹੀ ਕਾਜ਼ੀਆ ਨਗਰ ਆਏ। ਛੁੱਟੀ ਪੂਰੀ ਹੋਣ ਤੋਂ ਪਹਿਲਾਂ ਹੀ ਸੰਤਾਂ ਦੇ ਨਾਲ ਕਾਜ਼ੀਆਂ ਤੋਂ ਰਸਤੇ ਵਿੱਚ ਕਈ ਥਾਵਾਂ ਨੂੰ ਪਵਿੱਤਰ ਕਰਦੇ ਹੋਏ ਹੋਤੀ ਮਰਦਾਨ ਪਹੁੰਚੇ ਸਨ। ਫਿਰ ਜਦੋਂ ਸੰਤਾਂ ਨੇ ਨੌਕਰੀ ਛੱਡੀ, ਪਰਮੇਸ਼ਰ ਪਰਾਇਣ ਹੋਏ ਤਾਂ ਸੰਤ ਲਾਲ ਸਿੰਘ ਜੀ ਹੋਤੀ ਤੋਂ 4 ਮੀਲ ਕਲਪਾਣੀ ਦੇ ਕੰਢੇ ਸੰਤਾਂ ਨੂੰ ਪ੍ਰਸ਼ਾਦ ਪਹੁੰਚਾਉਂਦੇ। ਛੁੱਟੀ ਵਾਲੇ ਦਿਨ ਤੇ ਡਿਊਟੀ ਤੋਂ ਬਾਅਦ ਵਿਹਲੇ ਹੋ ਕੇ ਸੰਤਾਂ ਪਾਸ ਹੀ ਬੈਠਦੇ। ਜਦੋਂ ਪੈਨਸ਼ਨ ਹੋ ਗਈ ਫਿਰ ਤਾਂ ਆਪ ਪੱਕੇ ਹੀ ਸੰਤਾਂ ਦੇ ਪਾਸ ਆ ਕੇ ਰਹਿਣ ਲੱਗੇ। ਸੰਤਾਂ ਦਾ ਪ੍ਰਤਾਪ ਦੇਖ ਕੇ ਹੋਤੀ ਦੇ ਖਾਨ ਖਵਾਜਾ ਮੁਹੰਮਦ, ਜਿਸ ਦੇ ਨਾਮ ਤੇ ਉਸ ਦੇ ਪੁੱਤਰ ਅਕਬਕ ਖਾਨ ਨੇ ਹੋਤੀ ਸ਼ਹਿਰ ਖਵਾਜਾਗੰਜ ਬਾਜ਼ਾਰ ਦਾ ਨਾਮ ਰੱਖਿਆ। ਕਈ ਮੀਲਾਂ ਦਾ ਜੰਗਲ ਸੰਤਾਂ ਦੇ ਨਾਮ ਲਗਵਾ ਦਿੱਤਾ। ਇਸ ਵਿੱਚ ਡੇਰੇ ਦੀ ਜ਼ਮੀਨ ਤੋਂ ਗੁਫਾ ਤੱਕ ਦੀ ਸਾਰੀ ਧਰਤੀ ਸੀ, ਜਿਸ ਕਰਕੇ ਦੋਹਾਂ ਮਹਾਂਪੁਰਸ਼ਾਂ ਨੇ ਰਲ ਮਿਲ ਕੇ ਗੁਫਾ ਪੁੱਟੀਆਂ। ਖੂਹੀ ਲਗਵਾਈ, ਡੇਰੇ ਤੋਂ ਬਾਹਰ 3 ਮੀਲ ਗੁਫਾ ਤੱਕ ਤੇ ਇਧਰ ਡੇਰੇ ਤੋਂ ਸਟੇਸ਼ਨ ਤੱਕ ਭਾਈ ਲਾਲ ਸਿੰਘ ਜੀ ਨੇ ਸੜਕਾਂ ਬਣਵਾਈਆਂ, ਬੂਟੇ ਤੇ ਬ੍ਰਿਛ ਲਗਵਾਏ, ਲੰਗਰ ਦੀ ਸੇਵਾ ਤੇ ਡੇਰੇ ਦੇ ਪ੍ਰਬੰਧ ਨੂੰ ਸੰਭਾਲਣਾ, ਪੂਰਨ ਸ਼ਰਧਾਲੂ ਹੋ ਕੇ ਸੰਤਾਂ ਦਾ ਹੁਕਮ ਮੰਨਣਾ। ਜਿਵੇਂ ਪੰਚਮ ਪਾਤਸ਼ਾਹ ਜੀ ਮਹਾਰਾਜ ਨੇ ਸੁਖਮਨੀ ਸਾਹਿਬ ਵਿੱਚ ਸਿੱਖ ਦੀ ਅਵਸਥਾ ਕਥਨ ਕੀਤੀ ਹੈ, ਉਹ ਸਾਰੇ ਗੁਣ ਆਪ ਜੀ ਤੇ ਪੂਰਨ ਘਟਦੇ ਸਨ। ਅੰਗ 286। ਗੁਰ ਕੈ ਗ੍ਰਹਿ ਸੇਵਾ ਕੋ ਜੋਰ ਰਹੈ, ਗੁਰ ਕੀ ਆਗਿਆ ਮਨ ਮਹੇ ਸਹੈ, ਆਪਸ ਕੋ ਕਰ ਕਾਛੁ ਨ ਜਨਾਵੈ, ਹਾਰੇ ਹਾਰੇ ਨਾਮ ਹਿਰਦੈ ਸਦ ਧਿਆਵੈ, ਮਨ ਬੇਚੈ ਸਤ ਗੁਰ ਕੈ ਪਾਸ, ਤੇ ਸੋ ਸੇਵਕ ਕੇ ਕਾਰਜ ਰਾਸ, ਸੇਵਾ ਕਰਤ ਹੋਏ ਨਿਹ ਕਾਮੀ, ਤਿਸ ਕੋ ਹੋਤ ਪ੍ਰਾਪਤੇ ਸਵਾਮੀ। ਅਤੇ ਭਾਈ ਗੁਰਦਾਸ ਸਾਹਿਬ ਜੀ ਫਰਮਾਉਂਦੇ ਹਨ, ਮੁਰਦਾ ਹੋਏ ਮੁਰੀਦ ਨ ਗੱਲੀ ਹੋਵਣਾ, ਸਾਬਰ ਸਿਦਕ ਸਹੀਦ ਪਰਮ ਭੌ ਖੋਵਣਾ, ਗੋਲਾ ਮੁੱਲ ਖਰੀਦ ਕਾਰੇ ਜੋਵਣਾ, ਨਾ ਤੇ ਸੋ ਭੁੱਖ ਨ ਨੀਂਦ ਨ ਖਾਣਾ ਸੋਵਣਾ, ਪੀਹਣ ਹੋਏ ਜਦੀਦ ਪਾਣੀ ਢੋਵਣਾ, ਪੱਖੇ ਦੀ ਤਾਗੀਦ ਪੱਗ ਮਲ ਧੋਵਣਾ, ਸੇਵਕ ਹੋਏ ਸੰਜੀਦ ਨ ਹੱਸਣ ਰੋਵਣਾ, ਦਰ ਦਰਵੇਸ਼ ਰਸੀਦ ਪਿਰਮ ਰਸ ਭੋਵਣਾ, ਚੰਦ ਮੁਮਾਰਕ ਈਦ ਪੁੱਗ ਖਲੋਵਣਾ, ਚੰਦ ਮੁਮਾਰਕ ਈਦ ਪੁੱਗ ਖਲੋਵਣਾ। ਇਹੋ ਜਿਹੇ ਮਹਾਂਪੁਰਸ਼ ਦਾ ਹਜ਼ੂਰੀ ਵਿੱਚ ਸੱਜਲ ਨੇਤਰਾਂ ਦੇ ਹੱਥ ਜੋੜ ਖੜੇ ਹੋਣਾ ਤੇ ਮਗਰ ਸੰਗਤਾਂ ਦਾ ਆਉਣਾ ਦਿਲ ਦੀ ਜਾਣਨਹਾਰ ਦਾਤੇ ਨੇ ਪੁੱਛਿਆ, ਭਾਈ ਲਾਲ ਸਿੰਘ ਜੀ ਕੀ ਗੱਲ ਹੈ? ਇਧਰੋਂ ਸੇਵਕਾਂ ਦੇ ਗਲੇ ਚੋਂ ਕੋਈ ਬਚਨ ਨਹੀਂ ਨਿਕਲਦਾ, ਕੰਠ ਰੁਕ ਰੁਕ ਗਿਆ, ਬਾਣੀ ਅਸਤ ਵਿਅਸਤ ਹੋ ਗਈ। ਫਿਰ ਸੰਤਾਂ ਨੇ ਕਿਹਾ, ਸੰਗਤ ਜੀ, ਸਰੀਰ ਤਾਂ ਕਿਸੇ ਦਾ ਵੀ ਸਦਾ ਚਿਰ ਨਹੀਂ ਰਿਹਾ, ਇਸ ਦੇ ਜਾਣ ਦਾ ਸਿਆਣੇ ਲੋਕ ਸੋਗ ਨਹੀਂ ਕਰਦੇ। ਤੁਸੀਂ ਇਸ ਸਮੇਂ ਸਾਡੇ ਪਾਸੋਂ ਜੋ ਜੀ ਚਾਹੇ ਮੰਗੋ, ਗੁਰੂ ਨਾਨਕ ਦੇ ਭੰਡਾਰੇ ਵਿੱਚੋਂ ਅਕਾਲ ਪੁਰਖ ਪਾਸੋਂ ਤੁਹਾਨੂੰ ਦਿਵਾ ਦਿੰਦੇ ਹਾਂ। ਜਦੋਂ ਸਾਰੀ ਸੰਗਤ ਨੇ ਇਹ ਵਚਨ ਸੁਣੇ ਤਾਂ ਮੁਖੀ ਸਿੱਖਾਂ ਨੇ ਹੱਥ ਜੋੜ ਕੇ ਅਰਜ਼ ਕੀਤੀ, ਮਹਾਰਾਜ, ਸੰਗਤ ਦੀ ਇਹੋ ਹੀ ਮੰਗ ਹੈ, ਆਪ ਕੁਝ ਸਮਾਂ ਹੋਰ ਦਰਸ਼ਨ ਬਖਸ਼ੋ। ਸੰਤਾਂ ਨੇ ਉੱਤਰ ਦਿੱਤਾ, ਇਹ ਮੰਗ ਤਾਂ ਅਗੰਮੀ ਹੁਕਮ ਵਿੱਚ ਹੈ, ਉਸ ਦਾਤੇ ਦੀ ਰਜ਼ਾ ਅਮਿੱਟ ਹੈ। ਸੰਗਤਾਂ ਦੇ ਪ੍ਰੇਰੇ ਸੰਤ ਲਾਲ ਸਿੰਘ ਜੀ ਕਹਿਣ ਲੱਗੇ, ਗਰੀਬ ਨਿਵਾਜ, ਇਨ੍ਹਾਂ ਨਿਆਸਰਿਆਂ ਦਾ ਆਸਰਾ ਆਪ ਹੀ ਹੋ, ਕਿਰਪਾ ਕਰਕੇ ਘੱਟੋ ਘੱਟ 2 ਸਾਲ ਹੋਰ ਦਰਸ਼ਨ ਦੇਵੋ। ਆਪਣੇ ਪ੍ਰੇਮੀ ਤੇ ਅਨਿੰਨ ਸੇਵਕ ਦੀ ਬੇਨਤੀ ਸੁਣ ਕੇ ਸੰਤ ਚੁੱਪ ਕਰ ਗਏ। ਸੋਚਦੇ ਹਨ, ਇੱਕ ਪਾਸੇ ਰੱਬੀ ਹੁਕਮ ਦਾ ਮੋੜਨਾ, ਦੂਜੇ ਪਾਸੇ ਖਾਲਕ ਦੀ ਖਲਕਤ ਦਾ ਦਿਲ ਢਾਉਣਾ ਤੇ ਸੰਗਤ ਦੀ ਬੇਨਤੀ ਠੁਕਰਾਉਣੀ, ਜਿਸ ਦੇ ਵਿੱਚ ਪਰਮੇਸ਼ਰ ਦਾ ਵਾਸਾ ਹੈ। ਬੜੀ ਢਾਡੀ ਪ੍ਰੀਖਿਆ ਆ ਪਈ, ਹੁਣ ਕੀ ਕੀਤਾ ਜਾਵੇ? ਪਰਮੇਸ਼ਰ ਦਾ ਹੁਕਮ ਵੀ ਮੰਨਣਾ ਜ਼ਰੂਰੀ ਹੈ ਅਤੇ ਸੰਗਤ ਦਾ ਮਾਣ ਵੀ ਨਹੀਂ ਤੋੜਿਆ ਜਾ ਸਕਦਾ। ਫਿਰ ਇਨ੍ਹਾਂ ਨੇ ਆਪਣੇ ਵਾਸਤੇ ਨਹੀਂ ਪਰਉਪਕਾਰ ਵਾਸਤੇ ਬੇਨਤੀ ਕੀਤੀ ਹੈ। ਪੂਰਨ ਗੁਰਸਿੱਖਾਂ ਦੀ ਬੇਨਤੀ ਨੂੰ ਤਾਂ ਆਪ ਸਤਿਗੁਰੂ ਜੀ ਵੀ ਪ੍ਰਵਾਨ ਕਰਦੇ ਆਏ ਹਨ, ਕਿਉਂਕਿ ਗੁਰੂ ਤਾਂ ਸੰਗਤਾਂ ਦੇ ਅਤੇ ਪਰਮੇਸ਼ਰ ਦੇ ਭਗਤਾਂ ਦੇ ਅਧੀਨ ਹੈ। ਯਥਾ ਸਭ ਕੋ ਤੇਰੇ ਵਾਸੇ ਅਗਮ ਅਗੋਚਰਾ, ਤੂੰ ਭਗਤਾ ਕੈ ਵਾਸੇ ਭਗਤਾ ਤਾਣ ਤੇਰਾ। ਅਥਵਾ ਨਾਮਾ ਕਹਿ ਭਗਤ ਵਾਸੇ ਕੇਸਵ, ਅਜ ਹੂੰ ਬਲ ਕੇ ਦੁਆਰ ਖਰੋ। ਇਨ੍ਹਾਂ ਪਿਆਰਿਆਂ ਵਿੱਚ ਪਿਆਰੇ ਦਾ ਵਾਸਾ ਹੈ, ਇਨ੍ਹਾਂ ਦਾ ਨਿਰਾਦਰ ਪਿਆਰੇ ਦਾ ਨਿਰਾਦਰ ਹੈ। ਜੇ ਤੋ ਪਿਰਿਆ ਦੀ ਸਿੱਖ ਹੀ ਆਓ, ਨ ਠਾਹੇ ਕਹੀਦਾ। ਇਉਂ ਸੋਚ ਵਿਮੋਚਨ ਸੋਚਣ ਲੱਗੈ, ਆਪਣੇ ਪਿਆਰਿਆਂ ਦੀਆਂ ਸੋਚਾਂ ਦੂਰ ਕਰਨ ਵਾਲੇ ਅੱਜ ਆਪ ਸੋਚਾਂ ਵਿੱਚ ਪੈ ਗਏ। ਉਧਰੋਂ ਸੰਗਤ ਬੜੀ ਸ਼ਸ਼ੋ ਪੰਜ ਵਿੱਚ ਹੈ ਕਿ ਦੇਖੋ ਹਜ਼ੂਰ ਦਾ ਕੀ ਦਰਗਾਹੀ ਹੁਕਮ ਹੁੰਦਾ ਹੈ। ਸਾਡੇ ਭਾਗਾਂ ਦੀ ਪ੍ਰੀਖਿਆ ਹੋ ਰਹੀ ਹੈ, ਚੰਗੇ ਹਨ ਜਾਂ ਮੰਦੇ, ਅਤੇ ਅੰਤਰਜਾਮੀ ਪਰਮੇਸ਼ਰ ਜਿਸ ਦਾ ਬਿਰਧ ਹੈ, ਪ੍ਰਭ ਦਾਸ ਕਾ ਦੁੱਖ ਨ ਖਾਵੇ ਸਕਹੇ, ਫੜ ਜੂਨੀ ਜੁਤੇ। ਯਥਾ ਪਾਤਸ਼ਾਹੀ 10ਵੀਂ, ਸੰਤਨ ਦੁੱਖ ਪਾਏ ਤੇ ਦੁਖੀ। ਜਿਵੇਂ ਮਾਂ ਬੱਚੇ ਨੂੰ ਦੁਖੀ ਦੇਖੇ ਤਾਂ ਉਸ ਦਾ ਵੀ ਦਿਲ ਫੜਿਆ ਜਾਂਦਾ ਹੈ, ਇਸੇ ਤਰ੍ਹਾਂ ਆਪਣਿਆਂ ਨੂੰ ਦੁਖੀ ਦੇਖ ਕੇ ਪਰਮੇਸ਼ਰ ਦਾ ਮਨ ਵੀ ਵਿਖੇਪਤਾ ਵਿੱਚ ਹੋ ਆਉਂਦਾ ਹੈ, ਕਿਸੇ ਨਾ ਕਿਸੇ ਰੂਪ ਵਿੱਚ ਆ ਕੇ ਉਹਨਾਂ ਦਾ ਕਸ਼ਟ ਮੇਟਦਾ ਹੈ। ਰਾਜਕ ਦੀ ਰਜ਼ਾ ਵਿੱਚ ਰਾਜ਼ੀ ਰਹਿਣ ਵਾਲੇ ਨੂੰ ਅਗੰਮੀ ਹੁਕਮ ਹੁੰਦਾ ਹੈ। ਅਰਜ਼ੀ ਦਾਤੇ ਅਕਾਲ ਪੁਰਖ ਨੇ ਆਕਾਸ਼ ਬਾਣੀ ਕੀਤੀ, ਕਰਮ ਸਿੰਘ, ਕਰ ਇਨ੍ਹਾਂ ਵਿਚਾਰੇ ਗਰੀਬਾਂ ਤੇ ਤਰਸ, ਇਸੇ ਲਈ ਹੀ ਮੈਂ ਤੇਰਾ ਰੂਪ ਧਾਰ ਕੇ ਫੌਜੀ ਵਰਦੀ ਵਿੱਚ ਪਹਿਰੇ ਤੇ ਖੜਿਆ ਸਾਂ ਕਿ ਤੂੰ ਫੌਜ ਦੀ ਨੌਕਰੀ ਛੱਡ ਕੇ ਸੱਚੀ ਨੌਕਰੀ ਕਰੇ। ਖਲਕਤ ਦੀ ਸੇਵਾ ਕਰਨੀ ਮੇਰੀ ਸੇਵਾ ਹੈ, ਕੋਈ ਚਿੰਤਾ ਨਾ ਕਰ, ਜਿਵੇਂ ਮੈਂ ਤੈਨੂੰ ਆਪਣੇ ਸਿਮਰਨ ਵਿੱਚ ਲੀਨ ਤੱਕ ਕੇ ਆਪ ਆ ਕੇ ਤੇਰੀ ਥਾਂ ਪੂਰੀ ਕੀਤੀ ਸੀ, ਤੂੰ ਵੀ ਇਸ ਮਰਿਆਦਾ ਨੂੰ ਕਾਇਮ ਰੱਖ ਕੇ ਕਿਸੇ ਹੋਰ ਨੂੰ ਆਪਣੀ ਥਾਂ ਤੇ ਭੇਜ ਦੇ। ਇਹ ਅਗੰਮੀ ਝਲਕਾਰਾ ਤੇ ਆਕਾਸ਼ ਬਾਣੀ ਸੁਣ ਕੇ ਆਰਤ ਹਾਰੇ ਦੇ ਨੇਤਰ ਖੁੱਲੇ ਤੇ ਆਖਿਆ, ਭਾਈ ਲਾਲ ਸਿੰਘ, ਇਹ ਨਿਆਸਰੇ ਨਹੀਂ, ਇਨ੍ਹਾਂ ਦਾ ਆਸਰਾ 2 ਜਹਾਂ ਦਾ ਵਾਲੀ ਮੇਰਾ ਗੁਰੂ ਨਾਨਕ ਹੈ। ਇਹ ਗੁਰੂ ਵਾਲੇ ਹਨ, ਇਨ੍ਹਾਂ ਦਾ ਸਹਾਰਾ ਹੁਣ ਸਤਿਗੁਰੂ ਜੀ ਹਨ। ਨਿਆਸਰੇ ਤਾਂ ਗੁਰੂ ਤੋਂ ਬੇਮਖ ਤੇ ਨਿਗੁਰੇ ਹੁੰਦੇ ਹਨ, ਜਿਨ੍ਹਾਂ ਦੀ ਥਾਂ ਥਾਂ ਤੇ ਬੇਪਤੀ ਹੁੰਦੀ ਹੈ। ਦੂਜੀ ਗੱਲ ਇਹ ਹੈ ਕਿ ਇੱਕ ਸ਼ਰਤ ਤੇ ਤੁਹਾਡੀ ਸਾਰਿਆਂ ਦੀ ਬੇਨਤੀ ਮੰਨੀ ਜਾ ਸਕਦੀ ਹੈ। ਇਹ ਹੈ ਭਾਈ ਲਾਲ ਸਿੰਘ ਜੀ ਤੁਹਾਡੇ ਵਸ ਦੀ ਗੱਲ, ਕਿਉਂਕਿ ਮੈਨੂੰ ਆਪਣੇ ਮਾਲਕ ਦਾ ਹੁਕਮ ਹੈ, ਮੇਰੇ ਹਾਰੇ ਭਾਣਾ ਆਓ ਮੈਂ ਪਾਸ ਹੈ ਜੀਉ। ਸੋ ਸਾਈ ਵਾਲਿਓ, ਸਾਈ ਦੇ ਹੁਕਮ ਵਿੱਚ ਹੀ ਚੱਲਣ ਕਰਕੇ ਸੁੱਖ ਹੈ। ਮਹਾਂਪੁਰਸ਼ ਤੇ ਈਸ਼ਵਰੀ ਅਵਤਾਰ ਸੰਸਾਰ ਵਿੱਚ ਵਿਗੜੀ ਮਰਿਆਦਾ ਨੂੰ ਕਾਇਮ ਕਰਨ ਆਉਂਦੇ ਹਨ, ਵਿਗਾੜਦੇ ਨਹੀਂ। ਉਸ ਡਾਢੇ ਦੇ ਹੁਕਮ ਵਿੱਚ ਹੀ ਚੱਲਣਾ ਸਾਡਾ ਤੁਹਾਡਾ ਸਾਰਿਆਂ ਦਾ ਫਰਜ਼ ਬਣਦਾ ਹੈ। ਸਾਡੀ ਆਯੂ ਤਾਂ ਸਿਰਫ 8 ਦਿਨ ਬਾਕੀ ਹੈ ਅਤੇ ਤੁਹਾਡੀ 2 ਸਾਲ ਤੇ 2 ਮਹੀਨੇ ਹੈ। ਹਾਂ, ਜੇਕਰ ਤੁਸੀਂ ਅੱਜ ਤੋਂ 8ਵੇਂ ਨੂੰ ਸਾਡੀ ਥਾਂ ਤੇ ਚਲੇ ਜਾਵੋ ਤਾਂ ਅਸੀਂ ਹੋਰ 2 ਸਾਲ ਤੇ 2 ਮਹੀਨੇ ਸੰਗਤ ਦੇ ਦਰਸ਼ਨ ਕਰ ਸਕਦੇ ਹਾਂ। ਦੁਨੀਆਂ ਦੇ ਲੋਕ ਆਪਣੀ ਜ਼ਿੰਦਗੀ ਵਾਸਤੇ, ਆਪਣੇ ਪਰਿਵਾਰ ਵਾਸਤੇ ਵੀ ਕੁਝ ਨਹੀਂ ਕਰਦੇ। ਚਾਹੇ ਕੋਈ ਕਿਤਨਾ ਵੀ ਦੁਖੀ ਜਾਂ ਗਰੀਬ ਹੈ, ਪਰ ਮਰਨ ਨੂੰ ਕਿਸੇ ਦਾ ਜੀ ਨਹੀਂ ਕਰਦਾ। ਸਾਰੇ ਚਾਹੁੰਦੇ ਹਨ ਸਾਡਾ ਸਰੀਰ ਹੋਰ ਕੁਝ ਸਮਾਂ ਬਣਿਆ ਰਹੇ। ਦੇਹ ਨੂੰ ਰੱਖਣ ਵਾਸਤੇ ਕੁਸ਼ਤੇ ਖਾਂਦੇ, ਜਵਾਨ ਬਣਨ ਲਈ ਦਾੜੀ ਨੂੰ ਕਲਫਾਂ ਲਾਉਂਦੇ ਹਨ, ਪਰ ਮਰਿਆ ਕੋਈ ਨਹੀਂ ਲੋੜਦਾ। ਇਹ ਅੱਜ ਤੱਕ ਕਿਸੇ ਦਾ ਖਿਆਲ ਨਹੀਂ ਹੋਇਆ ਕਿ ਮੈਂ ਬਹੁਤ ਸਮਾਂ ਜਿਉ ਲਿਆ ਹੈ, ਹੁਣ ਮਰ ਜਾਵਾਂ। ਯਥਾ ਰਾਜੇ ਨ ਕੋਈ ਜੀਵਿਆ, ਪਹੁੰਚ ਨ ਚੱਲਿਆ ਕੋਈ। ਅੰਗ 1412। ਤਥਾ ਭਾਈ ਗੁਰਦਾਸ ਸਾਹਿਬ ਜੀ, ਰਾਜੇ ਨ ਕੋਈ ਜੀਵਿਆ, ਕੂੜੇ ਪਰਵਾਸੇ, ਪੀਰ ਮੁਰੀਦਾ ਪੈਰਹੜੀ, ਸੱਚੀ ਰਹ ਰਾਸੇ। ਫਿਰ ਵੀ ਸਮੇਂ ਅਨੁਸਾਰ ਕੋਈ ਟਿਕ ਨਹੀਂ ਸਕਦਾ। ਸਾਰੀ ਦੁਨੀਆ ਮਰਦੀ ਹੀ ਮਰਦੀ ਜਾਂਦੀ ਹੈ, ਪਰ ਕਿਸੇ ਨੂੰ ਸਹੀ ਅਰਥਾਂ ਵਿੱਚ ਮਰਨ ਦੀ ਜਾਂਚ ਨਹੀਂ। ਯਥਾ ਅੰਗ 1366। ਕਬੀਰ ਮਰਤਾ ਮਰਤਾ ਜਗ ਮੂਆ, ਮਰ ਭੀ ਨ ਜਾਣਿਆ ਕੋਏ। ਜਿਨ੍ਹਾਂ ਨੂੰ ਮਰਨ ਦੀ ਜਾਂਚ ਆ ਗਈ, ਉਹ ਫਿਰ ਇਹ ਜਿਹੀ ਮਰਨੀ ਮਰਦੇ ਹਨ ਕਿ ਮੁੜ ਕੇ ਉਹਨਾਂ ਦਾ ਮਰਨਾ ਨਹੀਂ ਹੁੰਦਾ। ਐਸੇ ਮਰਨੇ ਜੋ ਮਰੈ, ਬਹੁਰੇ ਨ ਮਰਨਾ ਹੋਏ। ਅਥਵਾ ਐਸੇ ਮਰਹੋ ਜੇ ਬਹੁਰੇ ਨ ਮਰਨਾ। ਅੰਗ 327। ਐਸੀ ਮਰਨੀ ਕੌਣ ਮਰ ਸਕਦੇ ਹਨ? ਜਿਨ੍ਹਾਂ ਦੇ ਅੰਦਰੋਂ ਜਿਉਣ ਦੀ ਇੱਛਾ ਮੁੱਕ ਗਈ ਹੈ, ਉਹਨਾਂ ਦਾ ਨਿਸ਼ਚਾ ਹੈ ਜਿਤਨਾ ਚਿਰ ਜੀਵੇ ਦੇਸ਼ ਲਈ, ਜੋ ਕੁਝ ਕਰੇ ਕੌਮ ਲਈ, ਜੇ ਮਰੇ ਤਾਂ ਧਰਮ ਵਾਸਤੇ। ਉਹਨਾਂ ਦਾ ਮਰਨਾ ਪ੍ਰਵਾਨ ਹੈ। ਮਰਣੋ ਮੁਣਸਾ ਸੂਰਿਆ ਹੱਕ ਹੈ, ਜੇ ਹੋਏ ਮਰਹੇ ਪਰਵਾਣੋ। ਵਾਹ ਵਾਹ ਧੰਨ ਗੁਰੂ ਨਾਨਕ ਅਰਸ਼ੀ ਦਾਤਾ। ਕਬੀਰ ਜਿਸ ਮਰਨੇ ਤੇ ਜਾਗੋ ਡਰੈ, ਮੇਰੇ ਮਨ ਆਨੰਦ। ਅੰਗ 1365। ਦੁਨੀਆਂ ਤਾਂ ਮੌਤ ਤੋਂ ਡਰਦੀ ਹੈ, ਪਰ ਤੇਰੇ ਪਿਆਰਿਆਂ ਨੂੰ ਸੁਣ ਕੇ ਚਾਹ ਚੜਦਾ ਹੈ। ਇਹੋ ਜਿਹੇ ਮਹਾਂਪੁਰਸ਼ਾਂ ਦੀ ਮੌਤ ਦਾ ਸ਼ੋਕ ਨਹੀਂ ਕਰਨਾ ਚਾਹੀਦਾ। ਕਬੀਰ ਸੰਤ ਮੂਏ ਕਿਆ ਰੋਈਐ, ਜੋ ਆਪਣੇ ਗ੍ਰਹਿ ਜਾਏ। ਸੰਤਾਂ ਦੇ ਇਹ ਬਚਨ ਸੁਣ ਕੇ ਸੰਗਤ ਬੈੜੀ ਬੜੀ ਹੈਰਾਨ ਸੀ ਕਿ ਇਹ ਕਿਵੇਂ ਹੋ ਸਕਦਾ ਹੈ। ਇਹਨਾਂ ਦੀ ਥਾਂ ਤੇ ਲਾਲ ਸਿੰਘ ਜੀ ਚਲੇ ਜਾਵਣ ਪਰ ਸੰਤ ਬਾਬਾ ਲਾਲ ਸਿੰਘ ਜੀ ਨੂੰ ਇਤਨੀ ਖੁਸ਼ੀ ਹੋਈ ਜਿਵੇਂ ਜਨਮ ਜਨਮ ਦੇ ਕੰਗਲੇ ਨੂੰ ਸਮੂਹ ਕਾਮਨਾ ਪੂਰੀਆਂ ਕਰਨ ਵਾਲਾ ਕਲਪ ਬ੍ਰਿਖ ਮਿਲ ਜਾਵੇ। ਉਹਨਾਂ ਨੇ ਹੱਥ ਜੋੜੇ, ਚਰਨ ਚੁੰਮੇ, ਅਰਜ਼ ਕੀਤੀ, ਦਾਤਾ ਧੰਨ ਹੋ ਆਪ ਤੇ ਧੰਨ ਪਾਗ ਹਨ ਹਮ ਮੇਰੇ, ਜੋ ਇਹ ਮਿੱਟੀ ਦੀ ਮੜੋਲੀ ਅੱਜ ਕਿਸੇ ਅਰਥ ਲੱਗ ਰਹੀ ਹੈ, ਨਹੀਂ ਤਾਂ ਇਹ ਦੇਹ ਪਸ਼ੂਆਂ ਨਾਲੋਂ ਵੀ ਮਾੜੀ ਹੈ। ਅੰਗ 870। ਨਰੂ ਮਰੈ ਨਰ ਕਾਮ ਨ ਆਵੈ, ਪਸ਼ੂ ਮਰੈ ਦਸ ਕਾਜ ਸਵਾਰੈ। ਪਰ ਆਪ ਜੀ ਨੇ ਤਰਸ ਕਰਕੇ ਇਹ ਅਮੋਲਕ ਸੇਵਾ ਦਾ ਸਮਾਂ ਬਖਸ਼ਿਆ ਹੈ। ਮੈਂ ਹਜ਼ੂਰ ਦਾ ਬਚਨ ਸਤ ਕਰਕੇ ਸਿਰ ਮੱਥੇ ਤੇ ਮੰਨਦਾ ਹਾਂ। ਆਪ ਮੇਰੇ ਸਮੇਤ ਸਾਰੀ ਸੰਗਤ ਤੇ ਕਿਰਪਾ ਕਰੋ। ਸੰਤ ਲਾਲ ਸਿੰਘ ਜੀ ਦੇ ਮੁਖੋਂ ਇਸ ਪ੍ਰਕਾਰ ਦੇ ਬਚਨ ਸੁਣ ਕੇ ਸਾਰੀ ਸੰਗਤ ਦੇ ਮੁਰਝਾਏ ਮਨ ਇਉਂ ਖਿੜ ਪਏ ਜਿਵੇਂ ਸਵੇਰ ਦੇ ਸੂਰਜ ਦੀ ਲਾਲੀ ਤੱਕ ਕੇ ਰਾਤਰੀ ਦੇ ਮੁੰਦੇ ਹੋਏ ਕਮਲ ਖਿੜਦੇ ਹਨ। ਫੇਰ ਕੀ ਸੀ, ਸਾਰੇ ਆਖਣ ਲੱਗੇ, ਧੰਨ ਬਾਬਾ ਲਾਲ ਸਿੰਘ ਜੀ, ਤੁਸੀਂ ਗੁਰੂ ਕੇ ਅਮੋਲਕ ਲਾਲ ਹੋ। ਲਾਲ ਸੱਚਮੁੱਚ ਕੀਮਤ ਵਾਲਾ ਹੁੰਦਾ ਹੈ, ਤੁਸੀਂ ਆਪਣਾ ਨਾਮ ਸਕਾਰਤ ਕੀਤਾ ਹੈ, ਤੁਹਾਨੂੰ ਭਗਤੀ ਤੇ ਬ੍ਰਹਮ ਗਿਆਨ ਦਾ ਲਾਲ ਰੰਗ ਚੜਿਆ ਹੈ। ਯਥਾ ਅੰਗ 808। ਲਾਲ ਰੰਗ ਤਿਸ ਕੋ ਲੱਗਾ ਜਿਸ ਕੇ ਵੱਡ ਭਾਗਾ, ਅਥਵਾ ਨਾਨਕ ਲਾਲੋ ਲਾਲ ਹੈ ਸੱਚੈ ਰਤਾ ਸਚੋ। ਸਤਵੇਂ ਪਾਤਸ਼ਾਹ ਜੀ ਦੇ ਸਮੇਂ ਕਰਤਾਰਪੁਰ ਇੱਕ ਬ੍ਰਾਹਮਣ ਦੇ ਪੁੱਤਰ ਨੂੰ ਜ਼ਿੰਦਾ ਕਰਨ ਵਾਸਤੇ ਪਰਉਪਕਾਰ ਲਈ ਭਾਈ ਭਗਤੂ ਦੇ ਛੋਟੇ ਪੁੱਤਰ ਭਾਈ ਜੀਵਨ ਨੇ ਆਪਣਾ ਸਰੀਰ ਅਰਪਿਆ ਸੀ। ਉਸ ਨੇ ਸਤਿਗੁਰਾਂ ਦੀ ਮਹਾਨ ਪ੍ਰਸ਼ੰਸਾ ਪ੍ਰਾਪਤ ਕੀਤੀ ਸੀ, ਪਰ ਅੱਜ ਤੁਸੀਂ ਇੱਕ ਨਹੀਂ, ਦੋ ਨਹੀਂ, ਹਜ਼ਾਰ ਨਹੀਂ, ਬਲਕਿ ਲੱਖਾਂ ਪ੍ਰਾਣੀਆਂ ਦੇ ਉੱਤੇ ਪਰਉਪਕਾਰ ਕਰ ਰਹੇ ਹੋ। ਸਾਡੀ ਇਹ ਇੱਕ ਰਸਨਾ ਤੁਹਾਡਾ ਜਸ ਨਹੀਂ ਕਰ ਸਕਦੀ। ਬਸ ਇਤਨਾ ਹੀ ਕਹਿਣਾ ਕਾਫੀ ਹੈ, ਸਾਧ ਕੀ ਮਹਿਮਾ ਬੇਦ ਨ ਜਾਣ ਹੈ। ਜਿਵੇਂ ਚੰਦਨ ਦੀ ਸੰਗਤ ਨਾਲ ਹਰ ਇੱਕ ਬ੍ਰਿਛ ਚੰਦਨ ਬਣ ਜਾਂਦਾ ਹੈ, ਤੁਸੀਂ ਵੀ ਬਾਬਾ ਜੀ ਦੀ ਸੰਗਤ ਕਰਕੇ ਪੂਰਨ ਮਹਾਂਪੁਰਸ਼ ਬਣ ਗਏ ਹੋ। ਇਉਂ ਸੰਗਤਾਂ ਦੀ ਬੇਨਤੀ ਪ੍ਰਵਾਨ ਹੋ ਗਈ। ਬਾਬਾ ਜੀ ਕੁਰਸੀ ਤੋਂ ਉੱਠੇ, ਚੰਪਾਨ ਵਿੱਚ ਬੈਠ ਕੇ ਗੁਫਾ ਵੱਲ ਚਲੇ ਗਏ। ਸੰਤ ਲਾਲ ਸਿੰਘ ਜੀ ਪ੍ਰਸੰਨ ਚਿੱਤ ਲੰਗਰ ਵਿੱਚ ਆਪਣੀ ਡਿਊਟੀ ਤੇ ਹਾਜ਼ਰ ਹੋਏ। ਸੰਗਤ ਘਰਾਂ ਨੂੰ ਵਾਪਸ ਮੁੜ ਆਈ। ਸਾਰੇ ਕਹਿੰਦੇ ਹਨ, ਧੰਨ ਬਾਬਾ ਲਾਲ ਸਿੰਘ ਜੀ। ਇਹ ਬਾਬਾ ਲਾਲ ਸਿੰਘ ਜੀ ਦੇ ਪਰਉਪਕਾਰ ਵਾਲੀ ਵਾਰਤਾ ਜੰਗਲ ਦੀ ਅੱਗ ਵਾਂਗ ਸਾਰੇ ਇਲਾਕੇ ਵਿੱਚ ਫੈਲ ਗਈ। ਸੰਸਾਰ ਦੀ ਰਚਨਾ ਹੀ ਇਹੋ ਜਿਹੀ ਹੈ, ਇਸ ਵਿੱਚ ਕਈ ਖਿਆਲਾਂ ਦੇ ਮਨੁੱਖ ਹਨ। ਤਦੇ ਹੀ ਗੁਰੂ ਨਾਨਕ ਨਿਰੰਕਾਰੀ ਦਾ ਹੁਕਮ ਹੈ, ਇਸ ਕਲਿਓ ਪੰਜ ਬੀਤਿਓ ਕਿਉਂ ਕਰ ਰੱਖਾ ਪਾਤੇ, ਜੇ ਬੋਲਾਂ ਤਾਂ ਆਖੀਐ ਬੜਬੜ ਕਰੈ ਬਹੁਤ, ਚੁੱਪ ਕਰਾਂ ਤਾਂ ਆਖੀਐ ਇਤ ਘੱਟ ਨਾਹੀ ਮਤ, ਜੇ ਬਹਿ ਰਹਾਂ ਤਾਂ ਆਖੀਐ ਬੈਠਾ ਸੱਥਰ ਘੱਤ, ਉੱਠ ਜਾਈ ਤਾਂ ਆਖੀਐ ਛਾਰ ਗਇਆ ਸਿਰ ਘਾਤੇ, ਜੇ ਕਰ ਨਿਵਾ ਤਾਂ ਆਖੀਐ ਡਰਦਾ ਕਰੇ ਭਗਤ, ਕਾਈ ਗੱਲ ਨ ਮੇਵਨੀ ਜਿੱਥੇ ਕੱਢਾ ਝੱਤ, ਇੱਥੇ ਉੱਥੇ ਨਾਨਕਾ ਕਰਤਾ ਰੱਖੈ ਪਤ। ਸ੍ਰੀ ਗੁਰੂ ਨਾਨਕ ਪ੍ਰਕਾਸ਼ ਪੁਰਬਾਰਧ ਅਧਿਆਏ 38। ਇਸੇ ਤਰ੍ਹਾਂ ਕਈ ਸ਼ਰਧਾਲੂ ਤਾਂ ਬੜੇ ਹੈਰਾਨ ਸਨ ਕਿ ਧੰਨ ਹਨ ਇਹੋ ਜਿਹੇ ਮਹਾਂਪੁਰਸ਼ ਪਰਉਪਕਾਰ ਵਾਸਤੇ ਜੀ ਦਾਨ ਕਰਨ ਵਾਲੇ, ਅਤੇ ਕਈ ਅਸ਼ਰਧ ਕਹਿਣ ਲੱਗੇ, ਇਹ ਗੱਲ ਕਿਵੇਂ ਹੋ ਸਕਦੀ ਹੈ? ਆਪਣੀ ਮਹਿਮਾ ਵਡਿਆਈ ਕਰਾਉਣ ਵਾਸਤੇ ਇਹ ਗੱਲ ਲੋਕਾਂ ਵਿੱਚ ਫੈਲਾ ਦਿੱਤੀ, ਪਰ ਦੂਜੇ ਦੀ ਥਾਂ ਤੇ ਕੌਣ ਮਰਦਾ ਹੈ? ਇਸ ਤਰ੍ਹਾਂ ਸਮਾਂ ਲੰਘਦਾ ਗਿਆ। ਪ੍ਰੇਮੀਆਂ ਤੇ ਅਸ਼ਰਧਕਾਂ ਦੀ ਆਪਸ ਵਿੱਚ ਦੋਹਾਂ ਪਾਸਿਆਂ ਤੋਂ ਖਿੱਚਾ ਖਿੱਚੀ ਵੱਧਦੀ ਹੀ ਗਈ। ਉਸੇ ਤਰ੍ਹਾਂ ਹਜ਼ੂਰ ਨੇਤਾ ਪ੍ਰਤੀ ਸੰਗਤ ਨੂੰ ਦਰਸ਼ਨ ਦੀ ਦਾਰ ਤੇ ਉਪਦੇਸ਼ ਦੇ ਕੇ ਸਭਨਾਂ ਦੀਆਂ ਮਨੋਕਾਮਨਾਵਾਂ ਪੂਰੀਆਂ ਕਰ ਰਹੇ ਸਨ। ਦਿਨ ਬੀਤਦਿਆਂ ਦੇਰ ਨਹੀਂ ਲੱਗਦੀ, ਸਮਾਂ ਆ ਪਹੁੰਚਾ, ਸਿਰਫ ਇੱਕੋ ਹੀ ਦਿਨ ਬਾਕੀ ਰਹਿ ਗਿਆ। ਇਸ ਗੱਲ ਦਾ ਨਿਰਣਾ ਕਰਨ ਵਾਸਤੇ ਦੂਰੋਂ ਦੂਰੋਂ ਪ੍ਰੇਮੀਆਂ ਦੇ ਜਥੇ ਆਏ। ਨੁਸ਼ਹਿਰਾ, ਪਿਸ਼ੌਰ, ਪੰਜਾ ਸਾਹਿਬ, ਰਾਵਲਪਿੰਡੀ ਤੇ ਹੋਰ ਇਲਾਕਿਆਂ ਦੀ ਸੰਗਤ ਪੁੱਜੀ। ਹੋਤੀ ਦਾ ਪਠਾਨ, ਖਵਾਜਾ ਮੁਹੰਮਦ ਖਾਂ ਤੇ ਹੋਰ ਬੇਅੰਤ ਮੁਸਲਮਾਨਾਂ ਦਾ ਇਕੱਠ ਹੋਇਆ। ਅੱਜ ਸੰਤ ਲਾਲ ਸਿੰਘ ਜੀ ਦੇ ਸਮਾਉਣ ਵਾਲਾ 8ਵਾਂ ਦਿਨ ਹੈ।